ज्ञान। आवन आए सृष्ट में बिन बूझे पस ढोर, नानक गुरमुख सो बुझे जांकै भाग मथोर। ए बचन गौड़ी राग विचों श्री गुरु अर्जन देव जी महाराज दे ने, जां सतगुरु श्री गुरु अमरदास जी तीसरे सतगुरु इस तरह फरमान करदे ने, ज्ञान अपार श्रृंगार है सो भावंती नार। जां फिर भगत रविदास जी इस तरह समझाउंदे ने, फल कारण फूली बन राए, फल लागा तब फूल बिलाए, ज्ञाने कारण कर्म अभ्यास, ज्ञान पया तब कर्म है नास। सिमरन की तीसरी अवस्था विच जिक्र कर रहे सां, ओ वाला ज्ञान असली अर्थां विच पैदा होना शुरू हो जांदा है। मैं इस अवस्था विच अनुभव कीते ज्ञान नूं ही असली ते सच्चा ज्ञान समझना। धर्म पुस्तकां जां श्री गुरु ग्रंथ साहिब जी पढ़न नाल ज्ञान दी तस्वीर जरूर अखां सामने आउंदी है, पर असली ज्ञान अनुभव नाल ही प्राप्त होना है। जिवें साइंस दीआं थ्यूरियां ते किताबां दे पढ़न तों बाद प्रोफेसरां दे लैक्चर सुनन मगरों लैबार्टरियां विच तजर्बा करके वेखण तों बिना समझ विच नहीं ना आ सकदीआं थ्यूरियां, अते ओ यकीन दा दर्जा हासिल नहीं कर सकदीआं। इसे तरह सिमरन की तीजी अते फुरने रहत अवस्था विच अनुभव दे नेत्रां नाल हर आत्मिक असूल जां गुरु दे वाक दी सच्चाई प्रतख वेखण तों बिना अमली ज्ञान असली तौर ते हासिल नहीं हुंदा। ज्ञान अकल नाल समझण तों इलावा हर रोज दी जिंदगी विच वर्तन अते अमल विच ल्याण तों बिना निश्चय विच नहीं आउंदा। जिवें भगत कबीर जी आखदे ने, गंगा ज्ञान नहीं मुख बातों, अनेक जुगत शास्त्र कर भांतो, ज्ञानी सोए जांकै दृढ़ सो, कैत सुनत कछ जोग ना हो। कोई भी थ्यूरी उदों तक मन्नी परमन्नी सच्चाई दा दर्जा हासिल नहीं कर सकती जदों तक उसनूं प्रैक्टिस करके डेमोंस्ट्रेशन करके उस दी हर गल नूं चंगी तरह सोलह आने पूरा ना वेख्या जावे। मैं मन्नदा कि आत्मिक असूल छेती समझ विच नहीं आउंदे क्योंकि बहुत सूखम हुंदे ने, पर मेरा विश्वास है कि पदार्थक असूलां दी तरह आत्मिक असूल भी अटल ने ते अमल विच लियांदे जा सकदे ने। अजमायश दी कसौटी ते पूरे उतरदे ने। इस विचार दा ये भाव हरगिज नहीं कि जदों तक किसी आत्मिक असूल नूं प्रतख अजमा के ना वेख लईए उदों तक उस नूं गलत समझिए, ये तां बहुत भुल वाली गल होवेगी। मैनू सितारियां दे बारे विच कोई जानकारी नहीं, पर जदों सूरज जां चंद्रमा ग्रहण जां होर सितारियां संबंधी कीती गई फोरकास्ट नूं भाव पेशीन गोई नूं वेखना तां उसनूं सच समझना, ते सितारियां दे इलम दे खोजियां ते विद्वानां दा मैं पूरा सत्कार करदा। इसे तरह मैं शुरू तो आत्मिक थ्यूरियां नूं भी जदों नहीं सां समझदा तां वी धार्मिक आगूआं गुरुआं अते महापुरखां दा बड़ा सत्कार रखदा सां। मेरी खोज दा इहाई सब तो वड्डा भेद है कि मैं अपने गुरुदेव गुरु नानक दी कही होई हर गल नूं सोलह आने सच समझना। जे मैनूं शब्द नहीं आउंदी तां समझण वास्ते प्रार्थना करना ते प्रार्थना दे नतीजे नूं सबर नाल उड़ीकना। समझ विच आउण तों बिना मैं अपनी खोज नहीं सां छड्डदा ते ना ही कदे मैं काला पैंदा सां। ਧਰਮ ਦੇ ਖੋਜੀਆਂ ਲਈ ਇਹ ਭਾਵਨਾ ਬੜੀ ਜ਼ਰੂਰੀ ਹੈ। ਇਸ ਮਾਰਗ ਵਿੱਚ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਹੈ, ਪਰ ਨਾਲ ਹੀ ਹੱਥ ਜੋੜੇ ਹੋਏ ਤੇ ਦਿਲ ਅਦਬ ਨਾਲ ਭਰਪੂਰ ਹੋਣਾ ਜ਼ਰੂਰੀ ਹੈ। ਆਤਮਿਕ ਖੋਜ ਵਿੱਚ ਪੂਰਬ ਦਾ ਅਦਬ ਤੇ ਪੱਛਮ ਦੀ ਦਿਮਾਗੀ ਸੁਤੰਤਰਤਾ ਨੂੰ ਹੱਥ ਵਿੱਚ ਫੜ ਕੇ ਤੁਰਨਾ ਚਾਹੀਦਾ ਹੈ। ਰੱਬ ਵੱਲ ਮੂੰਹ ਉੱਤੇ ਚੁੱਕ ਕੇ ਤੁਰਨਾ ਕਦਮ ਕਦਮ ਤੇ ਠੇਡੇ ਮਾਰਦਾ ਹੈ। ਨਿਰਮਾਣਤਾ ਇਸ ਰਸਤੇ ਦਾ ਦੀਵ ਹੈ, ਜਿਸ ਦੀ ਰੌਸ਼ਨੀ ਵਿੱਚ ਹਨੇਰੇ ਵਿੱਚ ਡਿੱਗਣੋਂ ਬੰਦਾ ਬਚਿਆ ਰਹਿੰਦਾ। ਵੇਖੋ ਨਾ, ਭਗਤ ਕਬੀਰ ਜੀ ਆਖਦੇ ਨੇ, ਹਰ ਹੈ ਖਾਂਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਈ, ਕਹਿ ਕਬੀਰ ਕੁੱਲ ਜ਼ਾਤ ਪਾਤ ਤਜ, ਚੀਟੀ ਹੋਏ ਚੁਨ ਖਾਈ। ਗਿਆਨ ਦੀ ਪਹਿਲੀ ਅਵਸਥਾ। ਸਿਮਰਨ ਦੀ ਤੀਸਰੀ ਅਵਸਥਾ ਵਿੱਚ ਮਨ ਫੁਰਨਿਆਂ ਖਿਆਲਾਂ ਸੰਕਲਪਾਂ ਵਿਕਲਪਾਂ ਜਾਂ ਆਪਣੀਆਂ ਰਾਵਾਂ ਤੇ ਨਿਸ਼ਚਿਆਂ ਦੇ ਸਭ ਬੋਝ ਨੂੰ ਸਿਰੋਂ ਲਾਹ ਕੇ ਹੌਲਾ ਫੁੱਲ ਹੋ ਕੇ ਇੱਕ ਥਾਂ ਤੇ ਅਡੋਲ ਖੜਾ ਹੋ ਜਾਂਦਾ ਹੈ ਤੇ ਇਸ ਅਵਸਥਾ ਵਿੱਚ ਮਨ ਉਸ ਤਾਲਾਬ ਦੀ ਤਰ੍ਹਾਂ ਨਿਰਮਲ ਲੱਗਦਾ ਹੈ ਜਿਸ ਵਿੱਚ ਹਵਾ ਦੇ ਖਲੋ ਜਾਣ ਨਾਲ ਲਹਿਰਾਂ ਉੱਠਣੀਆਂ ਬੰਦ ਹੋ ਗਈਆਂ ਹੋਣ। ਇਸ ਅਵਸਥਾ ਵਿੱਚ ਬੈਠਿਆਂ ਸਭ ਤੋਂ ਪਹਿਲਾਂ ਅਭਿਆਸੀ ਨੂੰ ਇਹ ਸਮਝ ਆਉਂਦੀ ਹੈ ਕਿ ਜੋ ਕੁਝ ਮੈਨੂੰ ਲੱਭਣਾ ਉਹ ਮੇਰੇ ਅੰਦਰੋਂ ਹੀ ਲੱਭੇਗਾ, ਮੇਰੀ ਬਾਹਰ ਦੀ ਭਟਕਣਾ ਖਤਮ ਹੋ ਗਈ ਹੈ। ਜਿਵੇਂ ਸ੍ਰੀ ਗੁਰੂ ਰਾਮਦਾਸ ਜੀ ਗੌੜੀ ਕੀ ਵਾਰ ਵਿੱਚ ਸਮਝਾਉਂਦੇ ਨੇ, ਵਿਣਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬੇਤਾਲੇ। ਜਾਂ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ। ਜਾਂ ਫਿਰ ਗੁਰੂ ਰਾਮਦਾਸ ਮਾਝ ਰਾਗ ਵਿੱਚ ਪ੍ਰੇਰਣਾ ਕਰਦੇ ਨੇ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਪੁਲਾਹੀ। ਸੁੱਖਾਂ ਦੀ ਭਾਲ ਵਿੱਚ ਭਟਕਦਾ ਹੋਇਆ ਪਰੇਸ਼ਾਨ ਤੇ ਨਿਰਾਸ਼ ਮਨ ਹੁਣ ਮਹਿਸੂਸ ਕਰਨ ਲੱਗ ਪੈਂਦਾ ਕਿ ਉਸ ਨੂੰ ਸੱਚਾ ਰਸਤਾ ਲੱਭ ਗਿਆ। ਇਸ ਅਵਸਥਾ ਵਿੱਚ ਮਨ ਆਪਣੇ ਆਪ ਵਿੱਚੋਂ ਰਸ ਦੀਆਂ ਤੇ ਆਨੰਦ ਦੀਆਂ ਗੁਪਤ ਲਹਿਰਾਂ ਉੱਠਦੀਆਂ ਹੋਈਆਂ ਮਹਿਸੂਸ ਕਰਦਾ ਹੈ। ਮਸਤੀ ਵਿੱਚ ਮਸਤ ਹੋਇਆ ਅਭਿਆਸੀ ਵੇਖਦਾ ਕੈਸਾ ਆਨੰਦ ਉਸ ਨੂੰ ਦੁਨੀਆਂ ਵਿੱਚ ਕਦੇ ਨਸੀਬ ਨਹੀਂ ਹੋਇਆ। ਉਸ ਨੂੰ ਯਕੀਨ ਆ ਜਾਂਦਾ ਕਿ ਮੈਨੂੰ ਠੀਕ ਰਸਤਾ ਮਿਲ ਗਿਆ। ਹੁਣ ਮਨ ਦੀ ਬਾਹਰਲੀ ਕੋਸ਼ਿਸ਼ ਤੇ ਭਾਲ ਖਤਮ ਹੋ ਜਾਂਦੀ ਹੈ ਤੇ ਅੰਦਰਲੀ ਕੋਸ਼ਿਸ਼ ਤੇ ਭਾਲ ਸ਼ੁਰੂ ਹੋ ਜਾਂਦੀ ਹੈ। ਇਹ ਆਤਮਿਕ ਸਫ਼ਰ ਦੀ ਪਹਿਲੀ ਮੰਜ਼ਲ ਹੈ, ਪਹਿਲਾ ਪੜਾਅ ਹੋਵੇ। ਮਨ ਆਪਣੀਆਂ ਬਿਰਤੀਆਂ ਜੋੜ ਕੇ ਆਪਣੇ ਅੰਦਰ ਝਾਤੀ ਮਾਰਨੀ ਸਿੱਖਦਾ। ਇਸ ਨੂੰ ਭਾਵੇਂ ਸਮਝ ਕੁਝ ਨਹੀਂ ਆਉਂਦੀ ਕਿ ਮੇਰੇ ਅੰਦਰ ਵਰਤ ਕੀ ਰਿਹਾ ਹੈ, ਪਰ ਖੁਸ਼ ਬਹੁਤ ਹੁੰਦਾ। ਜਿਵੇਂ ਪਿਆਸੇ ਬੰਦੇ ਨੂੰ ਬੜੀਆਂ ਟੱਕਰਾਂ ਮਾਰਨ ਮਗਰੋਂ ਰੇਗਿਸਤਾਨ ਵਿੱਚ ਚਸ਼ਮਾ ਲੱਭ ਪਵੇ ਤਾਂ ਉਹ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਣ ਵਿੱਚ ਜੁਟ ਜਾਂਦਾ। ਉਸ ਨੂੰ ਇਹ ਸੋਚ ਨਹੀਂ ਆਉਂਦੀ ਕਿ ਚਸ਼ਮਾ ਇੱਥੇ ਕਿਉਂ ਹੈ, ਇਸ ਦਾ ਸੋਮਾ ਕਿੱਥੇ ਹੋਵੇਗਾ, ਇਸ ਦਾ ਪਾਣੀ ਕਿੱਧਰ ਜਾ ਰਿਹਾ। ਉਸ ਦੀ ਪਹਿਲੀ ਕੋਸ਼ਿਸ਼ ਪਾਣੀ ਮਿਲਣ ਤੇ ਖੁਸ਼ ਹੋਣ ਅਤੇ ਪਿਆਸ ਨਿਵਿਰਤ ਕਰਨ ਦੀ ਹੁੰਦੀ ਹੈ। ਜਿਵੇਂ ਜਿਵੇਂ ਖੁਸ਼ਕ ਮੂੰਹ ਵਿੱਚ ਪੈਂਦੇ ਠੰਡੇ ਤੇ ਮਿੱਠੇ ਪਾਣੀ ਦੇ ਘੁੱਟ ਲੰਘਣ, ਉਵੇਂ ਉਵੇਂ ਉਸ ਦੀਆਂ ਅੱਖਾਂ ਖੁੱਲਦੀਆਂ ਨੇ, ਦਿਲ ਖੁਸ਼ ਹੁੰਦਾ ਤੇ ਚਿਹਰੇ ਤੇ ਰੌਣਕ ਆਉਂਦੀ ਹੈ। ਇਸੇ ਤਰ੍ਹਾਂ ਅਭਿਆਸੀ ਦੀਆਂ ਆਪਣੇ ਅੰਦਰੋਂ ਫੁੱਟ ਫੁੱਟ ਕੇ ਨਿਕਲਦੇ ਰਸ ਤੇ ਆਨੰਦ ਨੂੰ ਮਾਣ ਕੇ ਕਈ ਵਾਰ ਖੁਸ਼ੀ ਵਿੱਚ ਚਾਂਗਰਾਂ ਨਿਕਲ ਜਾਂਦੀਆਂ ਨੇ, ਖੇੜੇ ਵਿੱਚ ਮਿਉਂਦਾ ਨਹੀਂ ਸਗੋਂ ਸਵਾਦ ਮਾਣਦਾ ਹੈ। ਉਸ ਨੂੰ ਵਿਸ਼ਵਾਸ ਆ ਜਾਂਦਾ ਕਿ ਮੇਰੀ ਬਾਹਰਲੀ ਖੋਜ ਸਭ ਗਲਤ ਸੀ ਅਤੇ ਮੇਰੇ ਅੰਦਰ ਹੀ ਸੱਚਾਈ ਦਾ ਸੋਮਾ ਲੁਕਿਆ ਹੋਇਆ ਸੀ। ਮੈਂ ਹੁਣ ਇਸ ਨੂੰ ਲੱਭ ਲਿਆ ਤੇ ਇਹ ਹੁਣ ਮੇਰੀ ਮਲਕੀਅਤ ਏ, ਜਦੋਂ ਜੀ ਕਰੇ ਮੈਂ ਦੁਨੀਆਂ ਦੇ ਤਪਸ਼ ਨੂੰ ਇਸ ਠੰਡੇ ਚਸ਼ਮੇ ਤੇ ਆ ਕੇ ਬੁਝਾ ਸਕਦਾ। ਉਸ ਨੂੰ ਇੱਕ ਆਸਰਾ ਮਿਲ ਜਾਂਦਾ, ਅਤੇ ਤਸੱਲੀ ਅਤੇ ਹੌਸਲਾ ਆ ਜਾਂਦੇ ਨੇ। ਗਿਆਨ ਦੀ ਦੂਜੀ ਅਵਸਥਾ। ਇਸ ਤੋਂ ਮਗਰੋਂ ਅਭਿਆਸੀ ਨੂੰ ਪਤਾ ਲੱਗਦਾ ਹੈ ਕਿ ਮੈਂ ਸਰੀਰ ਨਹੀਂ, ਬਲਕਿ ਸਰੀਰ ਵਿੱਚ ਰਹਿਣ ਵਾਲੀ ਪਰ ਸਰੀਰ ਤੋਂ ਅਲੱਗ ਕੋਈ ਸ਼ੈ ਹਾਂ। ਹੁਣ ਤੱਕ ਜਿਹੜਾ ਮੈਂ ਆਪਣੇ ਆਪ ਨੂੰ ਸਰੀਰ ਮੰਨਦਾ ਰਿਹਾ, ਇਹ ਮੇਰੀ ਗਲਤੀ ਸੀ। ਇਹ ਹੱਥ, ਪੈਰ, ਸਿਰ, ਲੱਤਾਂ ਸਭ ਮੇਰੀਆਂ ਨੇ, ਪਰ ਮੈਂ ਹੱਥ ਜਾਂ ਸਿਰ ਜਾਂ ਲੱਤਾਂ ਤੇ ਨਹੀਂ ਨਾ। ਪਹਿਲੋਂ ਪਹਿਲ ਇਹ ਗੱਲ ਬੜੀ ਹੈਰਾਨੀਜਨਕ ਲੱਗਦੀ ਹੈ, ਪਰ ਅਭਿਆਸ ਦੇ ਵਕਤ ਤੋਂ ਮਗਰੋਂ ਫਿਰ ਪਹਿਲੀ ਗੱਲ ਕਿ ਮੈਂ ਸਰੀਰ ਹਾਂ, ਇਹ ਹੀ ਸੱਚ ਭਾਸਦੀ ਹੈ। ਪਰ ਰੋਜ਼ ਅਭਿਆਸ ਵਿੱਚ ਬਹਿ ਕੇ ਜਦੋਂ ਅਭਿਆਸੀ ਨੂੰ ਇਹੋ ਇੱਕੋ ਸਪਸ਼ਟ ਤਜਰਬਾ ਹੁੰਦਾ ਕਿ ਵਾਸ਼ਨਾਵਾਂ ਦੇ ਸੰਕੋਚਨ ਨਾਲ ਜਾਂ ਫੁਰਨੇ ਬੰਦ ਹੋਣ ਨਾਲ ਮੈਂ ਇੱਕ ਬੜੀ ਬਰੀਕ ਤੇ ਪਤਲੀ ਜਿਹੀ ਚੀਜ਼ ਬਣ ਕੇ ਇਸ ਸਰੀਰ ਵਿੱਚ ਅਡੋਲ ਬੈਠਾ ਹੋਇਆ, ਤਾਂ ਉਸ ਨੂੰ ਯਕੀਨ ਆ ਜਾਂਦਾ ਕਿ ਮੈਂ ਤੇ ਮੇਰਾ ਦੋ ਅਲੱਗ ਅਲੱਗ ਚੀਜ਼ਾਂ ਨੇ। ਸਾਰੇ ਅੰਗ ਮੇਰੇ ਹੁਕਮ ਅਨੁਸਾਰ ਹਿਲਦੇ ਜੁਲਦੇ ਤੇ ਕੰਮ ਕਰਦੇ ਨੇ, ਸਾਰਾ ਸਰੀਰ ਮੇਰੇ ਹੁਕਮ ਵਿੱਚ ਹੈ। ਇਹ ਇੱਕ ਮਸ਼ੀਨ ਹੈ ਜੋ ਮੇਰੇ ਹੁਕਮਾਂ ਜਾਂ ਇਸ਼ਾਰੇ ਨਾਲ ਚੱਲਦੀ ਹੈ। ਮੈਂ ਜਦੋਂ ਜੀ ਚਾਹੇ ਇਹਦੇ ਤੋਂ ਕੰਮ ਲੈ ਸਕਦਾ। ਜਿਸ ਤਰ੍ਹਾਂ ਮੋਟਰ ਕਾਰ ਦਾ ਕਲੱਚ ਦਬਾਉਣ ਨਾਲ ਇੰਜਨ ਅਤੇ ਪਹੀਆਂ ਦਾ ਸੰਬੰਧ ਟੁੱਟ ਜਾਂਦਾ ਹੈ, ਇਸੇ ਤਰ੍ਹਾਂ ਮੈਂ ਆਪਣੇ ਖਿਆਲ ਰੂਪੀ ਕਲੱਚ ਨੂੰ ਜਦੋਂ ਬੰਦ ਕਰਦਿਆਂ ਤਾਂ ਮੇਰਾ ਅਤੇ ਮੇਰੇ ਸਰੀਰ ਦਾ ਕੋਈ ਤਵਲਕ ਨਹੀਂ ਰਹਿੰਦਾ, ਦੋਵੇਂ ਵੱਖ ਵੱਖ ਹੋ ਜਾਂਦੇ ਨੇ। ਜਦੋਂ ਇਸ ਗੱਲ ਦਾ ਯਕੀਨ ਹੋ ਜਾਵੇ ਤਾਂ ਸੁਤੇ ਸਿੱਧ ਹੀ ਅਭਿਆਸੀ ਦਾ ਉਹ ਆਪਣੇ ਸਰੀਰ ਨਾਲ ਅੰਨਾ ਮੋਹ ਨਹੀਂ ਰਹਿੰਦਾ ਤੇ ਉਹ ਇਸ ਸੱਚਾਈ ਨੂੰ ਸਮਝ ਲੈਂਦਾ ਕਿ ਸਰੀਰ ਮੇਰਾ ਪਰ ਮੈਂ ਸਰੀਰ ਨਹੀਂ ਹਾਂ। ਜਦੋਂ ਅਭਿਆਸ ਹੋਰ ਪੱਕ ਜਾਵੇ ਤਾਂ ਅਭਿਆਸੀ ਮਹਿਸੂਸ ਕਰਦਾ ਕਿ ਦੁਨੀਆਂ ਦੇ ਜਿੰਨੇ ਇਨਸਾਨ ਜਾਂ ਜਾਨਵਰ ਜਾਂ ਪੰਛੀ ਨੇ, ਇਹ ਸਾਰੇ ਮੇਰੇ ਸਰੀਰ ਵਾਂਗ ਆਪਣੇ ਅੰਦਰ ਰਹਿਣ ਵਾਲੀਆਂ ਰੂਹਾਂ ਦੇ ਮਕਾਨ ਨੇ। ਸਭ ਸਰੀਰਾਂ ਵਿੱਚ ਮੇਰੇ ਵਰਗੀਆਂ ਰੂਹਾਂ ਰਹਿੰਦੀਆਂ ਨੇ। ਹੁਣ ਉਹ ਆਪਣੇ ਬਾਲ ਬੱਚੇ ਅਤੇ ਇਸਤਰੀ ਨੂੰ ਸਰੀਰ ਕਰਕੇ ਨਹੀਂ ਮੰਨਦਾ, ਸਗੋਂ ਉਹਨਾਂ ਸਰੀਰਾਂ ਵਿੱਚ ਆਪਣੇ ਵਾਂਗ ਰਹਿਣ ਵਾਲੀਆਂ ਰੂਹਾਂ ਵੇਖਦਾ। ਜ਼ਿੰਦਗੀ ਦਾ ਸਾਰਾ ਭੁਲੇਖਾ ਇੱਥੇ ਖਤਮ ਹੋ ਜਾਂਦਾ। ਅੱਖਾਂ ਖੁੱਲਦੀਆਂ ਨੇ ਤੇ ਆਪਣੇ ਆਲੇ ਦੁਆਲੇ ਸਭ ਰੂਹਾਂ ਦਾ ਮੇਲਾ ਵੇਖੀਦਾ, ਜਿਵੇਂ ਪੁਤਲੀਆਂ ਤਾਰ ਦੇ ਆਸਰੇ ਤੁਰਦੀਆਂ ਫਿਰਦੀਆਂ ਤੇ ਨੱਚਦੀਆਂ ਨੇ, ਉਸੇ ਤਰ੍ਹਾਂ ਆਤਮਾ ਦੇ ਆਸਰੇ ਸਭ ਜੀਵ ਜੰਤੂ ਹਰਕਤ ਕਰਦੇ, ਦੌੜਦੇ ਭੱਜੇ ਦਿਸਦੇ ਨੇ ਅਤੇ ਬੜਾ ਸੋਹਣਾ ਤਮਾਸ਼ਾ ਲੱਗਦਾ। ਗਿਆਨ ਦੀ ਤੀਜੀ ਅਵਸਥਾ। ਇਸ ਤੋਂ ਮਗਰੋਂ ਅਭਿਆਸੀ ਆਪਣੇ ਚਾਰ ਚੁਫੇਰੇ ਅੰਦਰ ਤੇ ਬਾਹਰ ਇੱਕ ਸੂਖਮ ਸ਼ਕਤੀ ਫੈਲੀ ਹੋਈ ਠਾਠਾ ਮਾਰਦੀ ਅਨੁਭਵ ਕਰਦਾ ਤੇ ਆਪਣੇ ਆਪ ਨੂੰ ਇਸ ਤਾਕਤ ਦੇ ਸਮੁੰਦਰ ਵਿੱਚ ਇੱਕ ਛੋਟੀ ਜਿਹੀ ਲਹਿਰ ਮਹਿਸੂਸ ਕਰਦਾ। ਜਦੋਂ ਅਭਿਆਸ ਹੋਰ ਪੱਕ ਜਾਵੇ ਤਾਂ ਅਭਿਆਸੀ ਨੂੰ ਇੰਜ ਨਜ਼ਰ ਆਉਂਦਾ ਕਿ ਉਹ ਸ਼ਕਤੀ ਕੇਵਲ ਜਾਨਦਾਰ ਚੀਜ਼ਾਂ ਵਿੱਚ ਹੀ ਨਹੀਂ ਰਵੀ ਹੋਈ, ਬਲਕਿ ਬੇਜਾਨ ਚੀਜ਼ਾਂ ਵਿੱਚ, ਦਰਖਤਾਂ, ਪਹਾੜਾਂ ਤੇ ਮਕਾਨਾਂ ਵਿੱਚ ਅਤੇ ਸਾਰੀ ਪ੍ਰਕਿਰਤੀ ਵਿੱਚ ਇਸੇ ਸ਼ਕਤੀ ਦੀਆਂ ਠੋਸ ਹਾਲਤਾਂ ਵਿਆਪਕ ਨੇ। ਜਦੋਂ ਮੇਰੇ ਉੱਤੇ ਹਾਲਤ ਆਈ ਤਾਂ ਮੈਂ ਬੜਾ ਹੈਰਾਨ ਹੁੰਦਾ ਸਾਂ। ਜਿਸ ਚੀਜ਼ ਦਾ ਮੈਂ ਧਿਆਨ ਕਰਦਾ ਉਹ ਸੂਖਮ ਹਾਲਤ ਵਿੱਚ ਮੇਰੇ ਸਾਹਮਣੇ ਆਣ ਖਲੋਂਦੀ ਸੀ। ਸਥੂਲ ਲਿੱਟਾਂ ਜਿਨ੍ਹਾਂ ਨਾਲ ਮਕਾਨ ਬਣਾਏ ਜਾਂਦੇ ਨੇ, ਪਲੰਗ ਜਿੰਨਾ ਲੰਮਾ ਚੌੜਾ ਰੂਪ ਬਣਾ ਕੇ ਮੇਰੇ ਸਾਹਮਣੇ ਆ ਖਲੋਣ ਤੇ ਮੈਨੂੰ ਸਾਫ ਦਿਸੇ ਕਿ ਇਸ ਦੇ ਸਾਰੇ ਜ਼ਰਰੇ ਹਵਾ ਦੇ ਬਣੇ ਹੋਏ ਨੇ ਤੇ ਉਹ ਹੀ ਸਾਰੇ ਬ੍ਰਹਿਮੰਡ ਵਿੱਚ ਫੈਲੀ ਹੋਈ ਸ਼ਕਤੀ ਇਸ ਇੱਟ ਦੇ ਜ਼ਰਰੇ ਜ਼ਰਰੇ ਵਿੱਚ ਅਤੇ ਇਸ ਦੇ ਚੁਫੇਰੇ ਫੈਲੀ ਹੋਈ। ਹਰੇਕ ਜ਼ਰਰਾ ਅਨੇਕਾਂ ਹਵਾ ਦੇ ਛੋਟੇ ਛੋਟੇ ਹਿੱਸਿਆਂ ਦਾ ਬਣਿਆ ਹੋਇਆ। ਕਿਸੇ ਪਹਾੜੀ ਦਾ ਧਿਆਨ ਕੀਤਿਆਂ ਪਹਾੜੀ ਸੂਖਮ ਸ਼ਕਲ ਵਿੱਚ ਅਸਮਾਨ ਜਿੱਡੀ ਉੱਚੀ ਬਣ ਕੇ ਅੱਖਾਂ ਸਾਹਮਣੇ ਆ ਜਾਂਦੀ ਸੀ। ਪਹਿਲਾਂ ਧੂੰਏ ਦੇ ਅੰਦਰ ਇਹ ਸ਼ਕਤੀ ਵਿਆਪਕ ਮਹਿਸੂਸ ਹੁੰਦੀ ਸੀ। ਮੈਂ ਕਿਸੇ ਨਾਲ ਇਹ ਗੱਲ ਕਰਦਾ ਨਹੀਂ ਸਾਂ ਕਿਉਂਕਿ ਡਰਦਾ ਸਾਂ, ਕਿਉਂਕਿ ਜਦੋਂ ਮੈਂ ਇੱਕ ਮਿੱਤਰ ਨਾਲ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਤਾਂ ਉਹ ਹੱਸ ਕੇ ਆਖਣ ਲੱਗਾ, ਬਸ ਥੋੜ੍ਹੀ ਜਿਹੀ ਕਸਰ ਰਹਿ ਗਈ ਹੈ। ਮੈਂ ਪੁੱਛਿਆ ਕਾਹਦੇ ਵਿੱਚ? ਆਖਣ ਲੱਗਾ, ਤੇਰੇ ਪਾਗਲ ਹੋਣ ਵਿੱਚ। ਪਰ ਮੈਨੂੰ ਦਿਲ ਵਿੱਚ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ ਬਣ ਗਿਆ ਹੋਇਆ ਸੀ ਕਿ ਜਲ ਥਲ ਮਈਅਲ ਪੂਰਿਆ ਰਵਿਆ ਵਿੱਚ ਵਣਾ। ਮੈਂ ਬਚਨ ਪੜ੍ਹਦਾ ਤੇ ਪੜ੍ਹਦਾ ਪੜ੍ਹਦਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖਦਿਆਂ ਮੈਂ ਖੁਦ ਬੇਖੁਦੀ ਵਿੱਚ ਮਸਤੀ ਵਿੱਚ ਚਲਾ ਜਾਂਦਾ ਸਾਂ, ਕਿਉਂਕਿ ਇਹ ਤਜਰਬਾ ਮੇਰੇ ਅਨੁਭਵ ਦੇ ਨੇਤਰਾਂ ਨੇ ਵੇਖਿਆ ਸੀ ਤੇ ਜਿਸ ਦੀ ਗਵਾਹੀ ਬਾਹਰ ਦੀ ਕੋਈ ਚੀਜ਼ ਨਹੀਂ ਸੀ ਦਿੰਦੀ। ਹੱਥ ਲਾਇਆ, ਪੱਥਰ, ਦਰਖਤ, ਮੇਜ਼, ਕੁਰਸੀ ਸਭ ਸਖਤ ਤੇ ਸਥੂਲ ਲੱਗਦੇ ਸਨ। ਇਸ ਵਾਸਤੇ ਕਿੰਨਾ ਚਿਰ ਮੈਂ ਇਸ ਭੇਦ ਨੂੰ ਸਮਝਣ ਵਾਸਤੇ ਪ੍ਰਾਰਥਨਾ ਕਰਦਾ ਰਿਹਾ। ਅਖੀਰ ਮੇਰੇ ਹੱਥ ਵਿੱਚ ਸਰ ਓਲੀਵਰ ਲਾਜ ਦੀ ਇੱਕ ਲਿਖਤ ਰਿਐਲਿਟੀ ਐਂਡ ਅਪੀਅਰੈਂਸ, ਭਾਵ ਅਸਲੀਅਤ ਅਤੇ ਪ੍ਰਗਟਾਵੇ ਦੀ ਸ਼ਕਲ, ਇਹ ਮੈਨੂੰ ਮਿਲੀ, ਜਿਸ ਨਾਲ ਮੈਨੂੰ ਇਸ ਆਤਮਿਕ ਸੱਚਾਈ ਦੇ ਸਮਝਣ ਵਿੱਚ ਬੜੀ ਮਦਦ ਮਿਲੀ। ਉਹ ਲਿਖਦੇ ਨੇ, ਫਿਲਾਸਫਰ ਹਮੇਸ਼ਾ ਅਸਲੀਅਤ ਲੱਭਦੇ ਆਏ ਨੇ ਤੇ ਇਸ ਦੀ ਢੂੰਡ ਵਿੱਚ ਉਹ ਸਦਾ ਹੀ ਜੋ ਕੁਝ ਸਾਹਮਣੇ ਦਿਸਦਾ ਪ੍ਰਤੱਖ ਸ਼ਿਆਂ ਦੇ ਅੰਦਰ ਗੋਤਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਅਸਲੀਅਤ ਨੂੰ ਜੋ ਕੁਝ ਪ੍ਰਤੱਖ ਦਿਸਦਾ ਉਹਦੇ ਨਾਲੋਂ ਬਿਲਕੁਲ ਵੱਖਰਾ ਵੇਖ ਕੇ ਬਹੁਤਾ ਹੈਰਾਨ ਨਹੀਂ ਹੁੰਦੇ। ਇਸ ਤਰ੍ਹਾਂ ਪਤਾ ਚੱਲਿਆ ਕਿ ਪਰਮਾਣੂ ਵੱਖ ਵੱਖ ਚੀਜ਼ਾਂ ਨਹੀਂ ਜਿਨ੍ਹਾਂ ਦਾ ਆਪਸ ਵਿੱਚ ਕੋਈ ਸੰਬੰਧ ਜਾਂ ਵਾਸਤਾ ਨਾ ਹੋਵੇ, ਸਗੋਂ ਇਹ ਇੱਕੋ ਟੱਬਰ ਦੇ ਮੈਂਬਰ ਨੇ ਤੇ ਇੱਕੋ ਵਸਤੂ ਦੀ ਖਾਸ ਮਿਕਦਾਰ ਦੇ ਬਣੇ ਹੋਏ ਨੇ। ਇਸ ਵਾਸਤੇ ਜੋ ਕੁਝ ਵੀ ਦਿਸਦਾ ਸਭ ਪਦਾਰਥਾਂ ਦੀ ਬੁਨਿਆਦ ਪਰਮਾਣੂ ਨਹੀਂ ਜਿਵੇਂ ਪਹਿਲਾਂ ਸਮਝਿਆ ਜਾਂਦਾ ਸੀ, ਬਲਕਿ ਬਿਜਲੀ ਦੀ ਥਿਊਰੀ ਮੰਨੀ ਜਾਣ ਲੱਗੀ ਜੋ ਕਿ ਪ੍ਰਤੱਖ ਰੂਪ ਵਿੱਚ ਵੇਖਣ ਵਾਲੇ ਹਿੱਸੇ ਦੇ ਬਿਲਕੁਲ ਵਿਰੋਧ ਵਿੱਚ ਲੱਗਦਾ ਸੀ। ਹੁਣ ਤੱਕ ਸਾਨੂੰ ਪਤਾ ਲੱਗਾ ਹੈ ਕਿ ਸਾਰੇ ਪਰਮਾਣੂਆਂ ਦਾ, ਸਾਰੇ ਐਟਮਸ ਦਾ ਆਪਸ ਵਿੱਚ ਸੰਬੰਧ ਹੈ ਅਤੇ ਸਾਰੇ ਦੇ ਸਾਰੇ ਐਟਮਸ ਪਾਜ਼ਿਟਿਵ ਤੇ ਨੈਗੇਟਿਵ ਐਨਰਜੀ ਦੇ ਬਣੇ ਹੋਏ ਨੇ। ਇਹਨਾਂ ਪਰਮਾਣੂਆਂ ਦਾ ਆਪਸ ਵਿੱਚ ਫਰਕ ਜਿਹੜਾ ਉਹਨਾਂ ਵਿੱਚ ਪਾਜ਼ਿਟਿਵ ਤੇ ਨੈਗੇਟਿਵ ਐਨਰਜੀ ਦੇ ਵੱਖ ਵੱਖ ਤਰੀਕਿਆਂ ਵਿੱਚ ਵੱਧ ਘੱਟ ਮਿਲਾਵਟ ਕਰਕੇ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਸਾਰੇ ਦ੍ਰਿਸ਼ਟਮਾਨ ਸੰਸਾਰ ਦੀ ਗੁੰਝਲ, ਸਭ ਪ੍ਰਤੱਖ ਨਜ਼ਾਰੇ ਸਾਡੇ ਸਰੀਰਾਂ ਸਮੇਤ ਅਤੇ ਹਰੇਕ ਚੀਜ਼ ਜੋ ਵੇਖੀ ਜਾ ਸਕਦੀ ਹੈ, ਇਸ ਦਾ ਕਾਰਨ ਦੋ ਵਸਤੂਆਂ ਦੇ ਆਪਸ ਵਿੱਚ ਅਨੇਕਾਂ ਤਰੀਕਿਆਂ ਦਾ ਮੇਲ ਸੀ ਤੇ ਉਹ ਦੋ ਚੀਜ਼ਾਂ ਨੇ ਪ੍ਰੋਟੋਨ ਅਤੇ ਇਲੈਕਟ੍ਰਾਨ, ਜਿਸ ਨੂੰ ਅਸੀਂ ਸੌਖੇ ਲਫ਼ਜ਼ਾਂ ਵਿੱਚ ਪਾਜ਼ਿਟਿਵ ਤੇ ਨੈਗੇਟਿਵ ਐਨਰਜੀ ਕਹਿੰਦੇ ਹਾਂ। ਇਹ ਬਿਲਕੁਲ ਮੁੱਢਲੀ ਤੇ ਅਤਿਅੰਤ ਜ਼ਰੂਰੀ ਤਬਦੀਲੀ ਹੈ ਤੇ ਐਸੀ ਸੱਚਾਈ ਹੈ ਜਿਸ ਦੀ ਜ਼ਾਹਰਾ ਸ਼ਕਲ ਸੂਰਤੋਂ ਕੁਝ ਪਤਾ ਨਹੀਂ ਲੱਗਦਾ, ਪਰ ਅਸਲ ਵਿੱਚ ਸਾਰੇ ਪਦਾਰਥਕ ਸੰਸਾਰ ਸੰਬੰਧੀ ਬਗੈਰ ਕਿਸੇ ਸ਼ੱਕ ਦੇ ਇਹ ਪੂਰਨ ਸੱਚਾਈ ਹੈ। ਇਸ ਲੇਖ ਦੇ ਪੜ੍ਹਨ ਤੋਂ ਪਤਾ ਲੱਗਾ ਕਿ ਜਿਹੜੀ ਸਾਇੰਸ ਦੀ ਪਹਿਲੀ ਥਿਊਰੀ ਸੀ ਨਾ ਕਿ ਪ੍ਰਕਿਰਤੀ ਛੋਟੇ ਛੋਟੇ ਪਰਮਾਣੂਆਂ ਦੀ ਬਣੀ ਹੋਈ ਹੈ, ਉਹਦੇ ਵਿੱਚ ਬੜੀ ਤਬਦੀਲੀ ਆ ਚੁੱਕੀ ਸੀ। ਸਾਇੰਸਦਾਨਾਂ ਨੇ ਪਰਮਾਣੂਆਂ ਭਾਵ ਐਟਮਸ ਦੇ ਅੱਗੇ ਅਨੇਕਾਂ ਹਿੱਸੇ ਕਰਕੇ ਵੇਖਿਆ ਤੇ ਉਹ ਇਸ ਗੱਲ ਦੇ ਕਾਇਲ ਹੋ ਗਏ ਨੇ ਕਿ ਐਟਮਸ ਅੱਗੇ ਪ੍ਰੋਟੋਨ ਅਤੇ ਇਲੈਕਟ੍ਰੋਨ ਦਾ ਬਣਿਆ ਹੋਇਆ ਹੁੰਦਾ ਹੈ। ਇਹ ਪ੍ਰੋਟੋਨ ਅਤੇ ਇਲੈਕਟ੍ਰੋਨ ਬੜੀਆਂ ਸੂਖਮ ਲਹਿਰਾਂ ਨੇ। 1832 ਵਿੱਚ ਅਮਰੀਕਾ ਦੇ ਸਾਇੰਸਦਾਨਾਂ ਨੇ ਇਲੈਕਟ੍ਰਾਨ ਦੇ ਛੋਟੇ ਹਿੱਸੇ ਕਰਕੇ ਉਹਨਾਂ ਦਾ ਨਾਮ ਨਿਊਟ੍ਰਾਨ ਰੱਖ ਦਿੱਤਾ ਤੇ ਸਿੱਧ ਕਰ ਦਿੱਤਾ ਬਈ ਆਹ ਜੋ ਪ੍ਰਕਿਰਤੀ ਨਜ਼ਰ ਆਉਂਦੀ ਹੈ ਨਾ, ਅਸਲ ਵਿੱਚ ਬਿਜਲੀ ਜਾਂ ਕਿਸੇ ਹੋਰ ਸੂਖਮ ਸ਼ਕਤੀ ਦੀ ਬਣੀ ਹੋਈ ਹੈ। ਇਸ ਵਿਚਾਰ ਨੇ ਕਿ ਇਹ ਬ੍ਰਹਿਮੰਡ ਸ਼ਕਤੀ ਤੋਂ ਉਪਜੈ ਮੇਰੇ ਅੰਦਰਲੇ ਅਨੁਭਵ ਦੇ ਨੇਤਰਾਂ ਨਾਲ ਵੇਖੇ ਤਜਰਬੇ ਨੂੰ ਬਿਲਕੁਲ ਪੱਕਾ ਕਰ ਦਿੱਤਾ। ਹੁਣ ਇਸ ਗੁਰੂ ਦੇ ਬਚਨ ਦੀ ਸੱਚਾਈ ਮੈਨੂੰ ਕਿਸੇ ਹੋਰ ਰੰਗ ਵਿੱਚ ਪ੍ਰਤੀਤ ਹੁੰਦੀ ਸੀ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਧ ਰੰਗੜਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ। ਇਸ ਤੋਂ ਅੱਗੇ ਚੱਲ ਕੇ ਅਭਿਆਸੀ ਆਪਣਾ ਸਾਰੇ ਬ੍ਰਹਿਮੰਡ ਦਾ ਇਸ ਸੂਖਮ ਸ਼ਕਤੀ ਰਾਹੀਂ ਅਟੱਲ ਰਿਸ਼ਤਾ ਮਹਿਸੂਸ ਕਰਦਾ। ਉਹ ਵੇਖਦਾ ਕਿ ਐਸੀ ਕੋਈ ਥਾਂ ਹੋ ਹੀ ਨਹੀਂ ਸਕਦੀ ਜਿੱਥੇ ਉਹ ਹੋਵੇ ਤੇ ਉਹਦੇ ਨਾਲ ਇਹ ਸੂਖਮ ਸ਼ਕਤੀ ਨਾ ਹੋਵੇ। ਜਿਵੇਂ ਬੁਲਬੁਲਾ ਪਾਣੀ ਤੋਂ ਵੱਖ ਨਹੀਂ ਹੁੰਦਾ, ਕਿਰਨ ਅਤੇ ਸੂਰਜ ਕਦੇ ਵੱਖੋ ਵੱਖਰੇ ਨਹੀਂ ਹੋ ਸਕਦੇ, ਉਸੇ ਤਰ੍ਹਾਂ ਅਭਿਆਸੀ ਅਤੇ ਸਾਰਾ ਬ੍ਰਹਿਮੰਡ ਆਪਸ ਵਿੱਚ ਇਸ ਸੂਖਮ ਸ਼ਕਤੀ ਦੇ ਰਾਹੀਂ ਹਮੇਸ਼ਾ ਤੋਂ ਹੀ ਜੁੜੇ ਹੋਏ ਨੇ। ਇਸ ਤੋਂ ਅੱਗੇ ਅਭਿਆਸੀ ਵੇਖਦਾ ਹੈ ਕਿ ਉਹ ਆਪ ਇਸ ਮਹਾਨ ਸ਼ਕਤੀ ਦੇ ਸਾਗਰ ਵਿੱਚ ਇੱਕ ਬੜਾ ਛੋਟਾ ਜਿਹਾ ਹਿੱਸਾ ਹੈ ਅਤੇ ਸਭ ਜੀਵ ਜੰਤੂ ਪਹਾੜ ਆਦਿਕ ਇਸ ਸੂਖਮ ਸ਼ਕਤੀ ਦੇ ਬੇਸ਼ੁਮਾਰ ਛੋਟੇ ਵੱਡੇ ਹਿੱਸੇ ਨੇ। ਸਾਰੇ ਬ੍ਰਹਿਮੰਡ ਦਾ ਪ੍ਰਬੰਧ ਅਤੇ ਸਾਰੇ ਪ੍ਰਪੰਚ ਦੀ ਖੇਡ ਇੱਕੋ ਇਸ ਸੂਖਮ ਸ਼ਕਤੀ ਦੇ ਆਸਰੇ ਚੱਲ ਰਹੀ ਹੈ। ਇਹ ਸ਼ਕਤੀ ਸਰਵਵਿਆਪਕ ਹੈ, ਕੋਈ ਜਗ੍ਹਾ ਖਿਆਲ ਵਿੱਚ ਨਹੀਂ ਆ ਸਕਦੀ ਜੋ ਇਸ ਸ਼ਕਤੀ ਤੋਂ ਖਾਲੀ ਹੋਵੇ। ਅੱਗ ਪਾਣੀ ਹਵਾ ਮਿੱਟੀ ਆਕਾਸ਼ ਵਿੱਚ ਇਹਾ ਸੂਖਮ ਸ਼ਕਤੀ ਮੌਜੂਦ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਆਸਾ ਰਾਗ ਵਿੱਚ, ਜੈ ਦੇਖਾਂ ਤੈ ਸੰਗ ਏਕੋ ਰਵ ਰਿਹਾ ਘਟ ਘਟ ਵਾਸੀ ਆਪ ਵਿਰਲੈ ਕਿਨੈ ਲਿਆ ਜਲ ਥਲ ਮਈਅਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮੱਧ ਸੋਈ ਗੁਰਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣਨਿਤ ਜਨ ਕਿਆ ਸਿਮਰ ਸੁਆਮੀ ਅੰਤਰਜਾਮੀ ਹਰ ਏਕ ਨਾਨਕ ਰਵ ਰਿਆ। ਬੇਜਾਨ ਚੀਜ਼ਾਂ ਵਿੱਚ ਇਹ ਸ਼ਕਤੀ ਗੁਪਤ ਹਾਲਤ ਵਿੱਚ ਮੌਜੂਦ ਹੈ ਤੇ ਜਾਣਦਾਰ ਚੀਜ਼ਾਂ ਵਿੱਚ ਇਹ ਸ਼ਕਤੀ ਘੱਟ ਗੁਪਤ ਹਾਲਤ ਵਿੱਚ ਹਾਜ਼ਰ ਹੈ, ਪਰ ਅਭਿਆਸੀ ਨੂੰ ਆਪਣੇ ਆਪ ਅੰਦਰ ਇਹ ਸ਼ਕਤੀ ਪ੍ਰਗਟ ਰੂਪ ਜਾਂ ਜ਼ਾਹਰਾ ਜ਼ਹੂਰ ਦਿਸਣ ਲੱਗ ਪੈਂਦੀ ਹੈ। ਇਸ ਸ਼ਕਤੀ ਦਾ ਮਨ ਵਿੱਚ ਪ੍ਰਕਾਸ਼ ਹੋ ਜਾਂਦਾ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜਾਂ ਫਿਰ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਸਮਝਾਉਂਦੇ ਨੇ, ਗੁਰਪੂਰਾ ਭੇਟਿਓ ਵਡਭਾਗੀ ਮਨੈ ਪਿਆ ਪਰਗਾਸਾ। ਹੁਣ ਅਸੀਂ ਗਿਆਨ ਦੀ ਚੌਥੀ ਅਵਸਥਾ ਦਾ ਜ਼ਿਕਰ ਕਰਦੇ ਹਾਂ। ਇਸ ਤੋਂ ਮਗਰੋਂ ਅਭਿਆਸੀ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਇਸ਼ਾਰੇ ਮਿਲਦੇ ਨੇ, ਪੋਹਪ ਮੱਧ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਜਾਂ ਫਿਰ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਆਖਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਮੂਲ ਪਛਾਣੈ ਤਾਂ ਸ਼ਹੁ ਜਾਣੈ ਮਰਨ ਜੀਵਨ ਕੀ ਸੋਝੀ ਹੋਈ। ਹੁਣ ਅਭਿਆਸੀ ਆਪਣੀ ਖੋਜ ਦਾ ਰੁੱਖ ਬਦਲ ਲੈਂਦਾ ਅਤੇ ਆਪਣੀ ਸਾਰੀ ਸੁਰਤ ਆਪਣੇ ਆਪ ਉੱਤੇ ਟਿਕਾ ਲੈਂਦਾ ਅਤੇ ਹੁਣ ਆਪਣੇ ਆਪ ਨੂੰ ਵੇਖਣਾ ਤੇ ਪਛਾਣਨਾ ਸ਼ੁਰੂ ਕਰਦਾ। ਇਹ ਅਭਿਆਸ ਦਾ ਦੂਜਾ ਮੋੜ ਹੁੰਦਾ ਹੈ। ਗਿਆਨ ਦੀ ਪਹਿਲੀ ਅਵਸਥਾ ਵਿੱਚ ਅਭਿਆਸੀ ਸੱਚ ਦੀ ਭਾਲ ਬਾਹਰ ਛੱਡ ਕੇ ਆਪਣੇ ਅੰਦਰ ਸ਼ੁਰੂ ਕਰਦਾ। ਉਸ ਨੂੰ ਪ੍ਰੇਰਣਾ ਹੁੰਦੀ ਹੈ, ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤਨਾ ਭਾਲ। ਪਰ ਚੌਥੀ ਅਵਸਥਾ ਵਿੱਚ ਅਭਿਆਸੀ ਆਪਣੇ ਅੰਦਰੋਂ ਅੰਦਰ ਨੂੰ ਸਮਝਣਾ ਤੇ ਪਛਾਣਨਾ ਸ਼ੁਰੂ ਕਰਦਾ ਹੈ। ਕੁਝ ਚਿਰ ਮਗਰੋਂ ਉਸਨੂੰ ਪਤਾ ਲੱਗਦਾ ਹੈ, ਪਰ ਚੰਗੇ ਗਹੁ ਨਾਲ ਵੇਖਿਆ ਉਸਨੂੰ ਇਹ ਪ੍ਰਤੀਤ ਹੁੰਦਾ ਕਿ ਉਸਦਾ ਆਪਣਾ ਆਪਾ, ਜਿਹੜਾ ਕਿ ਪਹਿਲਾਂ ਸਮੁੰਦਰ ਵਿੱਚ ਐਵੇਂ ਇੱਕ ਛੋਟਾ ਜਿਹਾ ਹਿੱਸਾ ਪ੍ਰਤੀਤ ਹੁੰਦਾ ਸੀ, ਅਸਲ ਵਿੱਚ ਇਹ ਬੜੀ ਅਚੰਭੇਜਨਕ ਸ਼ੈ ਹੈ। ਉਹ ਸਾਰੇ ਪਾਸੇ ਰਵੀ ਹੋਈ ਸੂਖਮ ਸ਼ਕਤੀ ਦੀਆਂ ਸਾਰੀਆਂ ਨਿਸ਼ਾਨੀਆਂ ਆਪਣੇ ਆਪ ਵਿੱਚ ਮੌਜੂਦ ਵੇਖਦਾ ਹੈ। ਉਸਨੂੰ ਯਕੀਨ ਆ ਜਾਂਦਾ ਕਿ ਜਿਸ ਤਰ੍ਹਾਂ ਪਾਣੀ ਦੀ ਬੂੰਦ ਤੇ ਪਾਣੀ ਦੇ ਸਾਗਰ ਦੀ ਅਸਲੀਅਤ ਇੱਕ ਹੁੰਦੀ ਹੈ, ਉਸੇ ਤਰ੍ਹਾਂ ਉਸਦੇ ਆਪਣੇ ਆਪੇ ਤੇ ਦੁਨੀਆਂ ਵਿੱਚ ਰਵੀ ਹੋਈ ਸੂਖਮ ਸ਼ਕਤੀ ਦੀ ਬੁਨਿਆਦੀ ਅਸਲੀਅਤ ਇੱਕੋ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਇਸ ਤੋਂ ਬਾਅਦ ਅਭਿਆਸੀ ਨੂੰ ਇਹ ਪ੍ਰਤੀਤ ਹੁੰਦਾ ਕਿ ਉਹ ਸਾਰੇ ਬ੍ਰਹਿਮੰਡ ਨੂੰ ਸੂਖਮ ਰੂਪ ਵਿੱਚ ਆਪਣੇ ਅੰਦਰ ਜਦੋਂ ਚਾਹੇ ਮੌਜੂਦ ਵੇਖ ਸਕਦਾ। ਜੋ ਕੁਝ ਉਸਨੂੰ ਅੱਖਾਂ ਖੋਲਿਆਂ ਬਾਹਰ ਪ੍ਰਕਿਰਤੀ ਦੀ ਮਟੀਰੀਅਲ ਦੀ ਦੁਨੀਆਂ ਵਿੱਚ ਦਿਸਦਾ, ਉਹਾ ਕੁਝ ਉਹ ਜਦੋਂ ਜੀ ਕਰੇ ਆਪਣੇ ਅੰਦਰ ਵੇਖ ਸਕਦਾ। ਹੁਣ ਇੱਥੇ ਉਹ ਸੱਚਾਈ ਸਮਝ ਆਉਂਦੀ ਹੈ ਜਿਸ ਨੂੰ ਜੋ ਬ੍ਰਹਿਮੰਡੇ ਸੋਈ ਪਿੰਡੇ ਆਖਦੇ ਨੇ। ਚੰਨ, ਸੂਰਜ, ਸਿਤਾਰੇ, ਅਸਮਾਨ, ਧਰਤੀ, ਸਾਰਾ ਸੰਸਾਰ ਉਸਦੇ ਅੰਦਰ ਖਿਆਲ ਦੀ ਸ਼ਕਲ ਵਿੱਚ ਮੌਜੂਦ ਹੈ। ਜਿਵੇਂ ਹਨੇਰੀ ਰਾਤ ਸਮੇਂ ਹਵਾ ਦੇ ਰੁਕ ਜਾਣ ਨਾਲ ਸਿਤਾਰਿਆਂ ਦਾ ਪਰਛਾਵਾਂ ਕਿਸੇ ਤਲਾਬ ਜਾਂ ਕਿਸੇ ਝੀਲ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਦੋ ਆਕਾਸ਼ ਨੇ, ਇੱਕ ਸਿਰ ਵਿੱਚ ਤੇ ਇੱਕ ਪੈਰਾਂ ਵਿੱਚ। ਇਸ ਤਰ੍ਹਾਂ ਖਲੋਤੇ ਹੋਏ ਮਨ ਵਿੱਚ ਇਸ ਅਵਸਥਾ ਦਾ ਅਭਿਆਸੀ ਸਾਰੀ ਸ੍ਰਿਸ਼ਟੀ ਦਾ ਪਰਛਾਵਾਂ ਵੇਖਦਾ। ਦੋ ਸੰਸਾਰ ਲੱਗਦੇ ਨੇ, ਇੱਕ ਅੱਖਾਂ ਖੁੱਲਣ ਵਿੱਚ ਤੇ ਇੱਕ ਅੱਖਾਂ ਮੀਟਣ ਤੇ। ਅਭਿਆਸ ਦੇ ਹੋਰ ਪੱਕ ਜਾਣ ਨਾਲ ਅੱਗੇ ਚੱਲ ਕੇ ਅਭਿਆਸੀ ਇਹ ਪ੍ਰਤੀਤ ਕਰਦਾ ਕਿ ਸਾਰਾ ਬ੍ਰਹਿਮੰਡ ਉਸ ਦੇ ਆਪਣੇ ਅੰਦਰ ਹੀ ਹੈ। ਉਹ ਉਸ ਦੇ ਅੰਦਰ ਦੀਆਂ ਦੋ ਤਸਵੀਰਾਂ ਨੇ, ਉਸ ਦੇ ਆਪਣੇ ਖਿਆਲਾਂ ਦਾ ਰੂਪ ਨੇ। ਇੱਥੇ ਪਹੁੰਚ ਕੇ ਅਭਿਆਸੀ ਵਿੱਚ ਬੜੀ ਭਾਰੀ ਤਬਦੀਲੀ ਆਉਂਦੀ। ਉਹ ਹਰ ਚੀਜ਼ ਨੂੰ ਸਮਝਣ ਦੀ ਸੋਚ ਉਸਦੀ ਬਦਲ ਜਾਂਦੀ ਹੈ। ਪਹਿਲਾਂ ਉਹ ਸਾਰੇ ਬ੍ਰਹਿਮੰਡ ਨੂੰ ਸੱਚਾ ਸਮਝਦਾ ਤੇ ਆਪਣੇ ਅੰਦਰਲੇ ਅੰਦਰ ਸੰਬੰਧੀ ਕੁਝ ਨਹੀਂ ਸੀ ਜਾਣਦਾ, ਪਰ ਹੁਣ ਆਪਣੇ ਅੰਦਰ ਰਚਿਆ ਹੋਇਆ ਬ੍ਰਹਿਮੰਡ ਉਸ ਨੂੰ ਸੱਚ ਪ੍ਰਤੀਤ ਹੁੰਦਾ ਤੇ ਬਾਹਰ ਜੋ ਕੁਝ ਦਿਸਦਾ ਉਹ ਉਸ ਨੂੰ ਅੰਦਰਲੇ ਦਾ ਪਰਛਾਵਾਂ ਹੀ ਸਮਝਦਾ। ਦੁਨੀਆ ਦੀ ਕੋਈ ਹਸਤੀ ਹੈ ਹੀ ਨਹੀਂ, ਇੱਕ ਇਹੋ ਜਿਹਾ ਨਤੀਜਾ ਜਿੱਥੇ ਪਹੁੰਚ ਕੇ ਅਕਲ ਬੜੀ ਚੱਕਰ ਵਿੱਚ ਪੈ ਜਾਂਦੀ ਤੇ ਥੋੜੀ ਦੇਰ ਲਈ ਅਭਿਆਸੀ ਨੂੰ ਬੜੇ ਸ਼ੰਕੇ ਵਿੱਚ ਪਾ ਦਿੰਦੀ। ਉਸਦਾ ਜਮਾਂਦਰੂ ਸੁਭਾਅ, ਉਸਦੇ ਬਾਹਰ ਦੇ ਨੇਤਰ, ਉਸਦੀ ਅਕਲ ਸਭ ਦ੍ਰਿਸ਼ਟਮਾਨ ਦੁਨੀਆ ਦੀ ਹਸਤੀ ਦਾ ਹੋਣਾ ਸਾਬਤ ਕਰਦੇ ਨੇ, ਪਰ ਜਦੋਂ ਅਭਿਆਸ ਵਿੱਚ ਬੈਠੇ ਤਾਂ ਬਾਹਰ ਦੀ ਸਭ ਰਚਨਾ ਸਿਰਫ ਖਿਆਲ ਹੀ ਖਿਆਲ, ਅੰਦਰਲਾ ਪਰਛਾਵਾਂ ਹੀ ਪਰਛਾਵਾਂ, ਧੋਖਾ, ਫਰੇਬ ਅਤੇ ਅਸੱਤ ਨਜ਼ਰ ਆਉਂਦਾ। ਅਭਿਆਸੀ ਬੜਾ ਹੈਰਾਨ ਹੁੰਦਾ ਤੇ ਉਸਨੂੰ ਇਸ ਕੌਤਕ ਦੀ ਸਮਝ ਨਹੀਂ ਆਉਂਦੀ। ਜੇ ਅੰਦਰ ਯਕੀਨ ਆ ਵੀ ਜਾਵੇ ਤਾਂ ਬਾਹਰੋਂ ਇਸ ਗੱਲ ਦੀ ਗਵਾਹੀ ਤੇ ਪ੍ਰੋੜਤਾ ਨਹੀਂ ਮਿਲਦੀ। ਪਰ ਫਿਰ ਇੱਥੇ ਗੁਰਬਾਣੀ ਬਹੁਤ ਸਹਾਇਤਾ ਕਰਦੀ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਇਸ ਦੁਨੀਆਂ ਨੂੰ ਸੁਪਨਾ, ਮਿਥਿਆ, ਮਾਇਆ ਅਤੇ ਝੂਠ ਕਰਕੇ ਲਿਖਿਆ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ, ਇਹ ਜਗ ਧੂਏ ਕਾ ਪਹਾੜ, ਤੈਂ ਸੱਚਾ ਮਾਨਿਆ ਕੇ ਵਿਚਾਰ। ਜਾਂ ਫਿਰ ਮਾਈ ਮਾਇਆ ਛਲ, ਤ੍ਰਿੜਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਸਤਿਗੁਰੂ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ। ਤੇ ਜਾਂ ਫਿਰ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਐਸੇ ਬਚਨ ਨੇ, ਪੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਿਕ ਬ੍ਰਹਮ ਮੇਵਾ, ਭਰਮ ਭਰਮ ਮਾਨੁਖ ਡਹਿ ਕਾਏ, ਦੁੱਤਰ ਮਹਾ ਬਿਖਮ ਇਹ ਮਾਏ, ਗੁਰਮੁਖ ਭਰਮ ਪੈ ਮੋਹ ਮਿਟਾਇਆ, ਨਾਨਕ ਤਉ ਪਰਮ ਸੁਖ ਪਾਇਆ। ਇੱਥੇ ਪਹੁੰਚ ਕੇ ਮੇਰੀਆਂ ਅਰਦਾਸਾਂ ਦਾ ਫਲ ਇਹ ਨਿਕਲਿਆ ਕਿ ਮੈਨੂੰ ਗੁਰੂ ਜੀ ਨੇ ਆਪ ਅਗਵਾਈ ਬਖਸ਼ ਕੇ ਮੇਰੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਕਈ ਕਿਤਾਬਾਂ ਤੇ ਲੇਖ ਕੁਦਰਤ ਵੱਲੋਂ ਮੇਰੇ ਤੱਕ ਪਹੁੰਚਾਇਆ ਗਿਆ, ਜਿਨ੍ਹਾਂ ਤੋਂ ਮੇਰਾ ਸ਼ੰਕਾ ਨਿਵਰਤ ਹੁੰਦਾ ਗਿਆ ਅਤੇ ਮੇਰੀ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਸ਼ਰਧਾ ਹੋਰ ਪੱਕੀ ਹੁੰਦੀ ਗਈ। ਭਾਵੇਂ ਮੈਂ ਹੁਣ ਵੀ ਇਸ ਦੁਨੀਆਂ ਨੂੰ ਭੁਲੇਖੇ ਵਿੱਚ ਸੱਚ ਸਮਝ ਬਹਿਨਾ, ਪਰ ਜਦੋਂ ਅਭਿਆਸ ਵਿੱਚ ਬਹਿਨਾ ਤਾਂ ਇਹ ਭੁਲੇਖਾ ਫੌਰਨ ਦੂਰ ਹੋ ਜਾਂਦਾ। ਭਾਵੇਂ ਮੇਰੀ ਇਹ ਦਸ਼ਾ ਹਾਲਾਂ ਪੱਕੀ ਨਹੀਂ, ਪਰ ਸੰਸਾਰ ਦੇ ਸੁਪਨਾ ਜਾਂ ਖਿਆਲੀ ਹੋਣ ਵਿੱਚ ਜਾਂ ਸੱਚ ਨਾ ਹੋਣ ਵਿੱਚ ਹੁਣ ਕੋਈ ਮੇਰਾ ਸ਼ੰਕਾ ਨਹੀਂ ਰਿਹਾ। ਇਸ ਮਸਲੇ ਸੰਬੰਧੀ ਜਿਸ ਨੇ ਵਧੇਰੇ ਖੋਜ ਕਰਨੀ ਹੋਵੇ ਉਹਨੂੰ ਜਰਮਨੀ ਦੇ ਮਸ਼ਹੂਰ ਫਿਲਾਸਫਰ ਡਾਕਟਰ ਪਾਲ ਡਸਨ ਦੀ ਪ੍ਰਸਿੱਧ ਕਿਤਾਬ ਦੀ ਐਲੀਮੈਂਟਸ ਆਫ ਮੈਟਾਫਿਜ਼ਿਕਸ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਸ ਵਿੱਚ ਵਿਦਵਾਨ ਡਾਕਟਰ ਕੈਂਟ ਨੇ ਅਤੇ ਉਸ ਦੇ ਸ਼ਾਗਿਰਦ ਸ਼ੋਪਨਹਾਰ ਉਸ ਦੀਆਂ ਮਸ਼ਹੂਰ ਜਰਮਨ ਫਿਲਾਸਫਰਾਂ ਦੀਆਂ ਇਸ ਸੰਬੰਧ ਵਿੱਚ ਕੀਤੀਆਂ ਖੋਜਾਂ ਦਾ ਜ਼ਿਕਰ ਕਰਦਿਆਂ ਬੜੀਆਂ ਪੱਕੀਆਂ ਤੇ ਅਟਲ ਦਲੀਲਾਂ ਦੇ ਕੇ ਸਿੱਧ ਕੀਤਾ ਕਿ ਜਿਹੜਾ ਪ੍ਰਤੱਖ ਦਿਸਦਾ ਸੰਸਾਰ ਸਾਨੂੰ ਨਜ਼ਰ ਆ ਰਿਹਾ ਇਹ ਸਾਰਾ ਸਾਡੀ ਬੁੱਧੀ ਤੋਂ ਪੈਦਾ ਹੋਇਆ। ਸਾਡੀ ਬੁੱਧੀ ਦੀ ਹਸਤੀ ਨਾਲ ਹੀ ਇਸ ਦੀ ਹਸਤੀ ਕਾਇਮ ਹੈ ਤੇ ਬੁੱਧੀ ਦੇ ਨਾਲ ਹੀ ਖਤਮ ਹੋ ਜਾਂਦੀ ਹੈ। ਇਸ ਦੀ ਅਸਲੀਅਤ ਬਿਲਕੁਲ ਕੁਝ ਵੀ ਨਹੀਂ। ਇਸ ਸਿਧਾਂਤ ਦੇ ਸਮਝਣ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ। ਉਹ ਆਖਦੇ ਨੇ, ਜੋ ਕੁਝ ਵੀ ਸੰਸਾਰ ਵਿੱਚ ਨਜ਼ਰ ਆਉਂਦਾ ਦੇਸ਼ ਕਾਲ ਅਤੇ ਕਾਰਨ ਦੀ ਹੱਦ ਵਿੱਚ ਹੈ। ਇਸ ਦੇ ਉਲਟ ਅਸਲੀ ਚੀਜ਼ ਭਾਵ ਵਾਹਿਗੁਰੂ ਇਹਨਾਂ ਤਿੰਨਾਂ ਬੁੱਧੀ ਦੀਆਂ ਹਾਲਤਾਂ ਤੋਂ ਮੁਕਤ ਹੈ। ਦੂਸਰੀ ਗੱਲ, ਜਦੋਂ ਮੈਂ ਬਾਹਰ ਵੇਖਣਾ ਤਾਂ ਮੈਂ ਹਰ ਚੀਜ਼ ਦੇਸ਼ ਕਾਲ ਅਤੇ ਕਾਰਨ ਦੇ ਜ਼ਰੀਏ ਵੇਖਣਾ, ਤੇ ਜਦੋਂ ਮੈਂ ਅੰਦਰ ਵੇਖਣਾ ਤਾਂ ਮੈਂ ਉਸ ਨੂੰ ਤੱਕਦਾ ਕਿ ਜੋ ਦੇਸ਼ ਕਾਲ ਅਤੇ ਕਾਰਨ ਤਿੰਨੇ ਬੁੱਧੀ ਦੀਆਂ ਹਾਲਤਾਂ ਤੋਂ ਪਰੇ ਹੈ ਅਤੇ ਉਸ ਤੋਂ ਪਰੇ ਹੋਰ ਕੁਝ ਵੀ ਨਹੀਂ। ਦੇਸ਼ ਕਾਲ ਅਤੇ ਕਾਰਨ ਇਹ ਨਿੱਗਰ ਸੱਚਾਈ ਨਹੀਂ, ਕੇਵਲ ਸਾਡੀ ਬੁੱਧੀ ਦੀਆਂ ਆਰਜ਼ੀ ਹਾਲਤਾਂ ਨੇ, ਜਿਨ੍ਹਾਂ ਤੋਂ ਅਵਸ਼ ਨਤੀਜਾ ਇਹ ਨਿਕਲਦਾ ਕਿ ਦੁਨੀਆ ਜਿੱਥੋਂ ਤੱਕ ਜਿਸ ਦੇਸ਼ ਵਿੱਚ ਫੈਲੀ ਹੋਈ ਹੈ ਕਾਲ ਵਿੱਚੋਂ ਲੰਘ ਰਹੀ ਹੈ ਅਤੇ ਕਾਰਨ ਦੇ ਅਸੂਲ ਨਾਲ ਬੱਝੀ ਹੋਈ ਹੈ, ਉੱਥੋਂ ਤੱਕ ਇਹ ਕੇਵਲ ਮੇਰੀ ਬੁੱਧੀ ਦਾ ਪ੍ਰਭਾਵ ਜਾਂ ਪਰਛਾਵਾਂ, ਹੋਰ ਕੁਝ ਨਹੀਂ। ਮਸ਼ਹੂਰ ਭਾਰਤੀ, ਯੂਨਾਨੀ ਤੇ ਜਰਮਨ ਫਿਲਾਸਫਰ ਵੱਖੋ ਵੱਖ ਸਮਿਆਂ ਤੇ ਵੱਖੋ ਵੱਖ ਸੋਚਣ ਦੇ ਤਰੀਕਿਆਂ ਨਾਲ ਇੱਕੋ ਹੀ ਨਤੀਜੇ ਤੇ ਪਹੁੰਚਦੇ ਰਹੇ ਨੇ ਕਿ ਸੰਸਾਰ ਸਭ ਮਾਇਆ ਮਿਥਿਆ ਹੈ। ਸ਼ੰਕਰਾਚਾਰੀਆ ਜੀ ਇਹ ਗੱਲ ਆਖਦੇ ਨੇ, फिर यूनानी फिलासफर प्लेटो यह आखदा कि दुनिया असलियत नहीं बल्कि परछावियां दी रची हुई है। ਅਤੇ ਫਿਰ ਕਾਂਟ ਜਰਮਨ ਫਿਲਾਸਫਰ ਇਹ ਗੱਲ ਆਖਦੇ ਨੇ ਇਹ ਦੁਨੀਆ ਕੇਵਲ ਰੰਗ ਰੂਪ ਹੈ ਅਸਲੀਅਤ ਨਹੀਂ। ਪੁਰਾਤਨ ਗ੍ਰੰਥਾਂ ਵਿੱਚ ਵੀ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੂੰ ਉਹਨਾਂ ਦੇ ਗੁਰੂ ਵਿਸ਼ਿਸ਼ਟ ਮੁਨੀ ਨੇ ਉਪਦੇਸ਼ ਕਰਦਿਆਂ ਆਖਿਆ ਸੀ ਇਹ ਜਗਤ ਜਿਹੜਾ ਦਿਸਦਾ ਹੈ ਅਸਲ ਵਿੱਚ ਕੁਝ ਉਤਪੰਨ ਨਹੀਂ ਹੋਇਆ ਅਵਿਚਾਰ ਕਰਕੇ ਭਾਸਦਾ ਤੇ ਵਿਚਾਰ ਕਰਨ ਨਾਲ ਨਿਵਰਤ ਹੋ ਜਾਂਦਾ ਹੈ। ਜਿਵੇਂ ਹਨੇਰੇ ਵਿੱਚ ਰੱਸੀ ਹੀ ਸੱਪ ਲੱਗਦੀ ਹੈ ਸੋ ਭਰਮ ਹੈ, ਜਦੋਂ ਰੌਸ਼ਨੀ ਵਿੱਚ ਦੇਖੀਏ ਤਾਂ ਰੱਸੀ ਵਿੱਚੋਂ ਜਿਹੜਾ ਸੱਪ ਵਾਲਾ ਡਰ ਹੈ ਨਾ ਉਹ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਅਵਿਚਾਰ ਜਾਂ ਅਗਿਆਨ ਕਰਕੇ ਇਹ ਜਗਤ ਲੱਗਦਾ ਜ਼ਰੂਰ ਹੈ ਪਰ ਵਿਚਾਰ ਕਰਨ ਨਾਲ ਇਹ ਜਗਤ ਖਤਮ ਹੋ ਜਾਂਦਾ ਹੈ। ਗਿਆਨ ਦੀ ਪੰਜਵੀਂ ਅਵਸਥਾ, ਇਹ ਅਵਸਥਾ ਬੜੀ ਅਨੋਖੀ ਹੈ। ਅਭਿਆਸੀ ਇਸ ਅਵਸਥਾ ਵਿੱਚ ਇਹ ਮਹਿਸੂਸ ਕਰਦਾ ਹੈ ਕਿ ਬਾਹਰ ਦਾ ਸਾਰਾ ਬ੍ਰਹਿਮੰਡ ਜਿਸ ਤਰ੍ਹਾਂ ਉਸਦੇ ਅੰਦਰ ਹੀ ਮੌਜੂਦ ਸੀ ਤੇ ਬਾਹਰ ਕੇਵਲ ਅੰਦਰ ਦਾ ਪਰਛਾਵਾਂ ਹੀ ਦਿਸਦਾ ਸੀ, ਉਸੇ ਤਰ੍ਹਾਂ ਇਹ ਅੰਦਰ ਦਾ ਬ੍ਰਹਿਮੰਡ ਵੀ ਉਸਦੀ ਆਪਣੀ ਇੱਛਾ ਦਾ ਹੀ ਪ੍ਰਗਟਾਵਾ ਹੈ। ਉਸਦੀ ਇੱਛਾ ਹੋਵੇ ਤਾਂ ਸਾਰਾ ਬ੍ਰਹਿਮੰਡ ਉਤਪੰਨ ਹੋ ਜਾਂਦਾ ਤੇ ਜਦੋਂ ਇੱਛਾ ਹੋਵੇ ਸਾਰਾ ਬ੍ਰਹਿਮੰਡ ਲੀਨ ਹੋ ਜਾਂਦਾ, ਸਿਰਫ ਆਤਮਾ ਹੀ ਆਤਮਾ ਰਹਿ ਜਾਂਦੀ ਹੈ। ਅਸਲ ਵਿੱਚ ਅੰਦਰ ਦੀ ਤੇ ਬਾਹਰ ਦੀ ਰਚਨਾ ਦੋਵੇਂ ਹੀ ਅਸੱਤ ਹਨ, ਸੁਪਨਾ ਨੇ, ਮਾਇਆ ਨੇ। ਇਸ ਸੁਪਨੇ ਵਿੱਚ ਸਥਿਰ ਕੋਈ ਸ਼ੈ ਹੈ ਤਾਂ ਸੁਪਨੇ ਦੇ ਰਚਨ ਵਾਲਾ ਤੇ ਇਹ ਉਸ ਦੀ ਆਤਮਾ ਦੀ ਆਤਮਾ ਭਾਵ ਪਰਮ ਆਤਮਾ ਹੈ। ਇੱਥੇ ਪਹੁੰਚ ਕੇ ਕਈ ਅਭਿਆਸੀ ਟਪਲਾ ਖਾ ਜਾਂਦੇ ਨੇ ਤੇ ਉਹ ਆਪਣੀ ਆਤਮਾ ਦੀ ਆਪਣਾ ਤੇ ਆਪਣੇ ਆਪ ਵਿੱਚ ਕੋਈ ਫਰਕ ਜਾਂ ਭੇਦ ਪਛਾਣ ਨਹੀਂ ਸਕਦੇ ਤੇ ਸਮਝਦੇ ਨੇ ਕਿ ਉਹ ਪੂਰਨ ਹੋ ਗਏ ਨੇ ਕਿਉਂਕਿ ਉਹ ਖੁਦ ਹੀ ਪਰਮਾਤਮਾ ਨੇ। ਬਸ ਇੱਥੇ ਜਾ ਕੇ ਉਹ ਭੁਲੇਖਾ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਅਹੰ ਬ੍ਰਹਮ ਅਸਮੀ ਆਖਣ ਲੱਗ ਪੈਂਦਾ। ਗਿਆਨ ਦੀ ਛੇਵੀਂ ਅਵਸਥਾ, ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਸ ਤੋਂ ਅੱਗੇ ਦੀ ਅਵਸਥਾ ਵੱਲ ਅਗਵਾਈ ਕਰਦੀ। ਅਭਿਆਸੀ ਇਸ ਅਗਵਾਈ ਦੇ ਆਸਰੇ ਆਪਣੇ ਗਿਆਨ ਦੀ ਆਖਰੀ ਛੱਤ ਤੇ ਪਹੁੰਚਦਾ। ਜੀਵ ਆਤਮਾ ਪਰਮਾਤਮਾ ਵਿੱਚ ਲੀਨ ਹੁੰਦੀ ਹੈ, ਇਸ ਤੋਂ ਅੱਗੇ ਵੇਖਣ ਵਾਲਾ ਪਛਾਣਨ ਵਾਲਾ ਗੁੰਮ ਹੋ ਜਾਂਦਾ, ਲੱਭਣ ਵਾਲਾ ਗਾਇਬ ਹੋ ਜਾਂਦਾ ਤੇ ਪਰਮਾਤਮਾ ਹੀ ਪਰਮਾਤਮਾ ਰਹਿ ਜਾਂਦਾ। ਅਭਿਆਸ ਬੰਦਗੀ ਭਗਤੀ ਸੰਪੂਰਨ ਹੋ ਜਾਂਦੀ ਹੈ। ਇਸੇ ਅਵਸਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪੇ ਆਪ ਦੀ ਅਵਸਥਾ ਆਖਿਆ, ਜਿਵੇਂ ਲਹਿਰ ਹੁਣ ਸਾਗਰ ਵਿੱਚ ਲੀਨ ਹੋ ਜਾਂਦੀ ਹੈ, ਜੀਵ ਆਪਣੇ ਮੂਲ ਬ੍ਰਹਮ ਵਿੱਚ ਆਤਮਾ ਪਰਮ ਹਸਤੀ ਵਿੱਚ ਸਮਾ ਜਾਂਦੀ ਹੈ। ਇਹ ਨੇਸਤੀ ਭਾਵ ਹੋਰ ਕੁਝ ਨਹੀਂ ਦਾ ਦਰਜਾ ਨਹੀਂ ਬਲਕਿ ਪਰਮ ਹਸਤੀ ਦਾ ਦਰਜਾ, ਪੂਰਨ ਸੱਤ ਚਿੱਤ ਆਨੰਦ ਦੀ ਅਵਸਥਾ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਾਂ ਫਿਰ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਇਸ ਤਰ੍ਹਾਂ ਕਹਿੰਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਥੋੜੀ ਦੇਰ ਲਈ ਅਭਿਆਸੀ ਚੌਥੀ ਪੰਜਵੀਂ ਜਾਂ ਛੇਵੀਂ ਅਵਸਥਾ ਵਿੱਚ ਆਉਂਦਾ ਜਾਂਦਾ ਰਹਿੰਦਾ। ਜਦੋਂ ਅਭਿਆਸ ਪੂਰਨ ਹੋ ਜਾਏ ਤਾਂ ਫਿਰ ਛੇਵੀਂ ਅਵਸਥਾ ਵਿੱਚ ਹੀ ਟਿਕਿਆ ਰਹਿੰਦਾ। ਇੱਥੇ ਅਭਿਆਸੀ ਪ੍ਰਤੀਤ ਕਰਦਾ ਹੈ ਕਿ ਉਹ ਨਾ ਕਦੇ ਜੰਮਿਆ ਤੇ ਨਾ ਹੀ ਕਦੇ ਮਰਿਆ, ਨਾ ਕਦੇ ਉਸਨੂੰ ਸੁੱਖ ਤੇ ਨਾ ਹੀ ਕਦੇ ਦੁੱਖ ਹੋਇਆ, ਨਾ ਕਦੇ ਖੁਸ਼ੀ ਤੇ ਨਾ ਹੀ ਕਦੇ ਗਮੀ। ਉਹ ਆਪਣੇ ਆਪ ਨੂੰ ਆਦ ਜੁਗਾਦ ਤੋਂ ਨਿਰਲੇਪ ਪੂਰਨ ਤੇ ਸੱਚ ਦਾ ਸਰੂਪ ਵੇਖਦਾ। उसनू अपनी सारी अभ्यास कालना, अभ्यास दियां सब अवस्थावां, ज्ञान दे सब दर्जे एवें सुपने जा ही जापदे ने। भगती सुपना ही दिसदी। कुछ चिर इस तरह के ख्याल आके फिर शांत सहज पूर्णता ते आनंद दा रूप हो जांदा, अपने मूल विच लीन हो जांदा। अभ्यास दा समा, सिमरन जां ज्ञान दी एक अवस्था तो दूजी अवस्था तक जाण विच किन्ना समा लगदा, इस गल दा ठीक अंदाजा कोई नहीं ला सकदा। असल विच अभ्यासी नूं इस सच्चे रस्ते दा हर कदम आप तुरना पैंदा। मंजिल ते छेती जां देर नाल पहुंचना उस दी कुदरती समझ, शौक, हौसला, मेहनत जां चंगी संगत ते निर्भर करदा। हां, अभ्यासी दा मन साइंसदान वर्गा निरपक्ष, सच नूं कबूलण वाला ते झूठ नूं त्यागण वाला होना चाहीदा। उस विच सूखम चीजां नूं बड़े ध्यान नाल वाचण दी, इकट्ठियां करन दी ते उन्हां तों चंगा नतीजा कढ़न दी जांच होनी चाहीदी, ते फिर उन्हां नतीजिआं नूं अजमाउण दी दलेरी भी होनी चाहीदी है। सिमरन अते ज्ञान दे दर्जिआं विच कामयाबी पहलों पहलां बड़ी हौली हुंदी है, पर जदों अभ्यासी दे मन नूं नवें ख्यालां नूं अपने आप विच जज़्ब कर लैण दी आदत हो जाए तां फिर तरक्की दी रफ्तार बड़ी तेज हो जांदी है। पहलां पहल कई वार बड़ी निराशता हुंदी है, अगे कदम बड़ा रुक रुक के हौली हौली वधदा है, पर जिवें जिवें अभ्यास वधे निराशता दी थां ते उत्साह आ जांदा है, मन सदा चढ़दी कला विच रहण लग पैंदा है ते तरक्की दी रफ्तार होर तेज हो जांदी है। अभ्यास विच सच्चे मन तों निर्माण अरदासां ते भगती भाव नूं कदे छड़ना नहीं चाहीदा। इस तों बिना तरक्की रुकी रहिंदी है ते अभ्यास रुखा रुखा लगदा है। अपनी कोशिश दे नाल नाल प्रेम भाव दीआं अरदासां सोने ते सुहागे वाला काम करदीआं ने।